ਹਰਮਨ ਰੇਡੀਓ 'ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਬਾਨੀ, ਅਕਾਲ ਪੁਰਖ ਦੇ ਢਾਡੀ, ਮਹਾਨ ਕ੍ਰਾਂਤੀਕਾਰੀ, ਮਹਾਨ ਸਮਾਜ ਸੁਧਾਰਕ, ਮਨੁੱਖਤਾ ਦੇ ਰਹਿਬਰ, ਯੁੱਗ ਪੁਰਸ਼ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ, ਪਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ ਦੀ ਕੁੱਖ ਵਿੱਚੋਂ 14 ਵਿਸਾਖ 1469 ਈਸਵੀ ਨੂੰ ਹੋਇਆ ਹੈ। ਤੁਸੀਂ ਸਵਾਲ ਕਰੋਗੇ, ਅਗਰ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਵਿੱਚ ਹੋਇਆ ਹੈ ਤਾਂ ਅਸੀਂ ਕੱਤਕ ਦੀ ਪੂਰਨਮਾਸ਼ੀ ਨੂੰ ਇਹ ਦਿਨ ਕਿਉਂ ਮਨਾਉਂਦੇ ਹਾਂ? ਦਰਅਸਲ ਜਦੋਂ ਗੁਰੂ ਨਾਨਕ ਸਾਹਿਬ ਦਾ ਇੰਤਕਾਲ ਹੋ ਗਿਆ, ਗੁਰੂ ਨਾਨਕ ਸਾਹਿਬ ਸੱਚਖੰਡ ਚਲੇ ਗਏ, ਪਿੰਡ ਦੇ ਬਹੁਤ ਵਾਰ ਬੰਦਿਆਂ ਨੇ ਬੈਠ ਕੇ ਸੋਚਿਆ ਕਿ ਸਾਡੇ ਨਗਰ ਨੇ ਐਡਾ ਵੱਡਾ ਪੀਰ ਪੈਗੰਬਰ ਪੈਦਾ ਕੀਤਾ ਹੈ, ਸਾਨੂੰ ਉਸ ਦੀ ਯਾਦ ਮਨਾਉਣੀ ਚਾਹੀਦੀ ਹੈ। ਉਹਨਾਂ ਨੇ ਇੱਕ ਦਿਨ ਮੁਕਰਰ ਕਰ ਦਿੱਤਾ, ਕੱਤਕ ਦੀ ਪੂਰਨਮਾਸ਼ੀ। ਔਰ ਕੱਤਕ ਦੀ ਪੂਰਨਮਾਸ਼ੀ ਐਸਾ ਪ੍ਰਸਿੱਧ ਹੋਇਆ, ਅਸੀਂ ਗੁਰੂ ਨਾਨਕ ਸਾਹਿਬ ਦਾ ਆਗਮ ਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣ ਲੱਗ ਪਏ। ਬਹੁਤੇ ਵਿਦਵਾਨ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਗੁਰੂ ਨਾਨਕ ਸਾਹਿਬ ਦਾ ਜਨਮ 14 ਵਿਸਾਖ 1469 ਈਸਵੀ ਨੂੰ ਹੋਇਆ ਹੈ। ਇਸੇ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦਾ ਜਨਮ ਵਿਸਾਖ ਦੇ ਮਹੀਨੇ ਵਿੱਚ ਚੁਣਿਆ ਸੀ। ਇੱਕ ਕਰਮ ਸਿੰਘ ਹਿਸਟੋਰੀਅਨ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਕੱਤਕ ਕੇ ਵਿਸਾਖ, ਉਹਦੇ ਵਿੱਚ ਵੀ ਉਹਨਾਂ ਨੇ ਬੜੇ ਵਿਸਥਾਰ ਪੂਰਵਕ ਦੇ ਨਾਲ ਦੱਸਣ ਦਾ ਯਤਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਆਗਮ ਵਿਸਾਖ ਵਿੱਚ ਹੋਇਆ, ਨਾ ਕਿ ਕੱਤਕ ਦੇ ਵਿੱਚ। ਜਦੋਂ 7 ਸਾਲ ਦੇ ਹੋਏ ਨੇ, ਪੰਡਿਤ ਕੋਲ ਪੜ੍ਹਨ ਵਾਸਤੇ ਭੇਜਿਆ, ਪੰਡਿਤ ਨੇ ਫੱਟੀ ਦੇ ਉੱਤੇ ਲਿਖਿਆ ਸੱਸਾ। ਨਾਨਕ ਜੀ ਕਹਿਣ ਲੱਗੇ, ਉਸਤਾਦ ਜੀ ਸੱਸੇ ਦਾ ਕੀ ਮਤਲਬ ਹੈ? ਕਹਿਣ ਲੱਗੇ, ਸੱਸੇ ਦਾ ਕੀ ਮਤਲਬ ਹੈ? ਸੱਸਾ ਸੱਸਾ ਹੈ। ਨਾਨਕ ਜੀ ਕਹਿਣ ਲੱਗੇ, ਉਸਤਾਦ ਜੀ ਸੱਸੇ ਦਾ ਕੁਛ ਨਹੀਂ ਹੈ। 7 ਸਾਲ ਦੀ ਉਮਰ ਵਿੱਚ ਮੇਰੇ ਹਜ਼ੂਰ ਨੇ ਪੱਟੀ ਉਚਾਰੀਏ, ਉਹਨਾਂ ਨੇ ਉੱਚੀ ਆਵਾਜ਼ ਦੇ ਨਾਲ ਕਿਹਾ ਸੀ, ਉਸਤਾਦ ਜੀ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਜਿੰਨੀ ਕੁ ਦੁਨਿਆਵੀ ਵਿੱਦਿਆ ਸੀ ਦੇ ਦਿੱਤੀ, ਇੱਕ ਮੌਲਵੀ ਦੇ ਕੋਲ ਪੜ੍ਹਨ ਵਾਸਤੇ ਭੇਜਿਆ, ਮੌਲਵੀ ਨੇ ਇੱਕ ਡੰਡਾ ਬਣਾ ਕੇ ਅਲਫ ਬਣਾ ਦਿੱਤਾ। ਨਾਨਕ ਜੀ ਕਹਿਣ ਲੱਗੇ, ਉਸਤਾਦ ਜੀ ਅਲਫ ਦਾ ਕੀ ਮਤਲਬ ਹੈ? ਉਸਤਾਦ ਕਹਿਣ ਲੱਗਾ, ਨਾਨਕ ਅਲਫ ਅਲਫ ਹੈ। ਨਾਨਕ ਜੀ ਕਹਿਣ ਲੱਗੇ, ਅਲਫ ਅੱਲਾ ਨੂੰ ਯਾਦ ਕਰ, ਗਫਲਤ ਮਨੋ ਵਿਸਾਰ, ਸੁਭਾਸ਼ ਪਲਟੇ ਨਾਮ ਬਿਨ ਧ੍ਰਿਗ ਜੀਵਨ ਸੰਸਾਰ। ਜਿੰਨੀ ਕੁ ਦੁਨਿਆਵੀ ਵਿੱਦਿਆ ਸੀ ਦੇ ਦਿੱਤੀ ਗਈ, ਪਿਤਾ ਨੇ ਸੋਚਿਆ ਨਾਨਕ ਜੀ ਨੂੰ ਸਮਾਜਿਕ ਰੋਹ ਰੀਤੀਆਂ ਵਿੱਚ ਜਕੜੀਏ। ਪੰਡਿਤ ਜੀ ਆਏ ਨੇ, ਘਰ ਵਿੱਚ ਲੇਪਾ ਪੋਚੀ ਕੀਤੀ, ਭਰੇ ਸਮਾਜ ਵਿੱਚ ਜੰਝੂ ਵੱਟ ਕੇ ਗਲ ਵਿੱਚ ਪਾਉਣ ਲੱਗੇ ਤਾਂ ਭਰੇ ਸਮਾਜ ਵਿੱਚ ਨਾਨਕ ਜੀ ਨੇ ਪੰਡਿਤ ਜੀ ਦੀ ਬਾਂਹ ਫੜ ਲਈ। ਪੰਡਿਤ ਜੀ, ਇਹ ਜੰਝੂ ਮੇਰੀ ਭੈਣ ਨੂੰ ਕਿਉਂ ਨਹੀਂ ਪਹਿਨਾਇਆ ਗਿਆ, ਮੈਨੂੰ ਕਿਉਂ ਪਹਿਨਾਇਆ ਜਾ ਰਿਹਾ? ਸਮਾਜਿਕ ਰੋਹ ਰੀਤੀਆਂ ਦੇ ਅਨੁਸਾਰ ਜੰਝੂ ਵੱਟ ਕੇ ਪਾਇਆ ਜਾ ਰਿਹਾ ਹੈ, ਲੇਕਿਨ ਗੁਰੂ ਨਾਨਕ ਸਾਹਿਬ ਨੇ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ। ਪੰਡਿਤ ਜੀ, ਇਹਦਾ ਜੰਝੂ ਦਾ ਸੰਬੰਧ ਸਰੀਰ ਨਾਲ ਹੈ ਜਾਂ ਆਤਮਾ ਨਾਲ? ਪੰਡਿਤ ਕਹਿਣ ਲੱਗਾ, ਆਤਮਾ ਨਾਲ। ਫਿਰ ਕਹਿੰਦੇ, ਜੰਝੂ ਉਹ ਪਾਓ ਜਿਹੜਾ ਆਤਮਾ ਦੇ ਨਾਲ ਜਾਵੇ, ਆ ਤੁਹਾਡਾ ਪਾਇਆ ਜੰਝੂ ਤਾਂ ਟੁੱਟ ਜਾਣਾ, ਭੱਜ ਜਾਣਾ, ਗਲ ਜਾਣਾ, ਸੜ ਜਾਣਾ। ਤਾਂ ਪੰਡਿਤ ਕਹਿਣ ਲੱਗਾ, ਨਾਨਕ ਫਿਰ ਇਹੋ ਜਿਹਾ ਜੰਝੂ ਕਿਹੜਾ ਜਿਹੜਾ ਆਤਮਾ ਦੇ ਨਾਲ ਜਾਵੇ? ਤਾਂ ਨਾਨਕ ਜੀ ਨੇ ਉੱਚੀ ਆਵਾਜ਼ ਦੇ ਨਾਲ ਭਰੇ ਸਮਾਜ ਵਿੱਚ ਕਿਹਾ ਸੀ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨਊ ਜੀ ਕਹੀ ਤਾਂ ਭਾਂਡੇ ਕੱਤ, ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ। ਪਿਤਾ ਨੇ ਸੋਚਿਆ ਇਹਨੂੰ ਵਪਾਰ ਵਿੱਚ ਹੀ ਪਾ ਦਿੱਤਾ ਜਾਵੇ। ਇਹਨਾਂ ਦੇ ਮਿੱਤਰ ਬਾਲਾ ਜੀ ਨੂੰ ਸੱਦਿਆ, ਬਾਲਾ ਜੀ ਨਾਨਕ ਜੀ ਦੇ ਨਾਲ ਜਾਓ, ਕੁਛ ਬਾਜ਼ਾਰ ਵਿੱਚੋਂ ਚੰਗਾ ਸੌਦਾ ਖਰੀਦ ਕੇ ਲਿਆਓ। ਉਸ ਵੇਲੇ ਦੇ ਜੋ ਰੁਪਏ ਸਨ ਉਹ ਦਿੱਤੇ ਗਏ, ਲੇਕਿਨ ਸਮਾਜ ਨੂੰ ਦੱਸਣ ਵਾਸਤੇ ਕਿ 20 ਰੁਪਏ ਨਾਨਕ ਜੀ ਨੂੰ ਦਿੱਤੇ ਗਏ। ਨਾਨਕ ਜੀ 20 ਰੁਪਏ ਲੈ ਕੇ ਬਾਲਾ ਜੀ ਦੇ ਨਾਲ ਚੂੜਕਾਣੀ ਦੀ ਮੰਡੀ ਨੂੰ ਰਵਾਨਾ ਹੋ ਗਏ। ਰਸਤੇ ਵਿੱਚ ਸਾਧਾਂ ਦੀ ਮੰਡਲੀ ਦੇਖੀ, ਕੀਰਤਨ ਹੋ ਰਿਹਾ ਸੀ, ਧੂਣੀਆਂ ਧੁੱਖ ਰਹੀਆਂ ਸੀ, ਜਾ ਕੇ ਸੰਤਾਂ ਦੇ ਕੋਲ ਬੈਠ ਗਏ। ਸੰਤਾਂ ਨੂੰ ਇੱਕ ਸਵਾਲ ਕੀਤਾ, ਸੰਤ ਜੀ ਤੁਸੀਂ ਬੀਆ ਬਾਣ ਜੰਗਲ ਵਿੱਚ ਬੈਠੇ ਹੋ, ਇੱਥੇ ਤੁਹਾਡੇ ਖਾਣ ਪੀਣ ਦਾ ਕੌਣ ਇੰਤਜ਼ਾਮ ਕਰਦਾ ਹੈ? ਤਾਂ ਉਹਨਾਂ ਨੇ ਕਿਹਾ, ਨਾਨਕ ਉਸ ਪ੍ਰਭੂ ਨੇ ਜਿਹਨੇ ਦੁਨੀਆਂ ਵਿੱਚ ਭੇਜਿਆ ਉਹਨੇ ਸਾਡਾ ਫਿਕਰ ਹੈ। ਤਾਂ ਨਾਨਕ ਜੀ ਕਹਿਣ ਲੱਗੇ, ਮੈਨੂੰ ਕੋਈ ਸੱਚੇ ਸੰਤ ਲੱਗਦੇ ਨੇ ਜਿਨ੍ਹਾਂ ਨੂੰ ਰੱਬ ਵੀ ਯਾਦ ਹੈ। ਸੰਤ ਜੀ ਕੋਈ ਮੇਰੇ ਲਾਇਕ ਸੇਵਾ ਹੈ ਤਾਂ ਦੱਸੋ। ਕਹਿੰਦੇ, ਵੈਸੇ ਤਾਂ ਪ੍ਰਭੂ ਦੇ ਚਿੱਤ ਵਿੱਚ ਪ੍ਰਸੰਨ ਬੈਠੇ ਹਾਂ, ਜੇ ਸੇਵਾ ਕਰਨੀ ਚਾਹੁੰਦੇ ਹੋ ਤਾਂ ਭੋਜਨ ਛਕਾ ਦਿਓ, 3 ਦਿਨਾਂ ਤੋਂ ਭੁੱਖੇ ਬੈਠੇ ਹਾਂ। ਨਾਨਕ ਜੀ ਨੇ ਕਿਹਾ, ਬਾਲਾ ਜੀ 20 ਰੁਪਏ ਕੱਢੋ, ਰਾਸ਼ਨ ਮੰਗਾਈਏ ਅਤੇ ਸੰਤਾਂ ਨੂੰ ਭੋਜਨ ਛਕਾਈਏ। ਅਤੇ ਬਾਲਾ ਕਹਿਣ ਲੱਗਾ, ਪਿਤਾ ਜੀ ਦੇ ਥੱਪੜ ਕੌਣ ਖਾਏਗਾ? ਕਹਿਣ ਲੱਗੇ, ਇਸ ਪਿਤਾ ਦੇ ਥੱਪੜ ਤਾਂ ਖਾ ਲਵਾਂਗਾ, ਵੱਡੇ ਪਿਤਾ ਦੇ ਥੱਪੜ ਨਹੀਂ ਖਾਧੇ ਜਾਣੇ। 20 ਰੁਪਏ ਦਾ ਰਾਸ਼ਨ ਆਇਆ, ਸੰਤਾਂ ਦੀ ਸੇਵਾ ਕੀਤੀ ਹੈ, ਸੰਤਾਂ ਨੇ ਆਸ਼ੀਰਵਾਦ ਦਿੱਤਾ ਹੈ, ਉਹ 20 ਰੁਪਏ ਦਾ ਚਲਾਇਆ ਹੋਇਆ ਲੰਗਰ ਅੱਜ ਦੁਨੀਆ ਦੇ ਹਰ ਕੋਨੇ ਵਿੱਚ, ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉੱਥੇ ਉਹ ਗੁਰੂ ਨਾਨਕ ਦੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਲੰਗਰ ਛਕਾ ਕੇ ਘਰ ਪਹੁੰਚੇ ਨੇ, ਪਿਤਾ ਜੀ ਨੂੰ ਪਤਾ ਲੱਗਾ ਕਿ ਨਾਨਕ ਜੀ 'ਤੇ 20 ਰੁਪਏ ਲੁਟਾ ਆਏ ਨੇ, ਉਹਨਾਂ ਨੇ ਕਾੜ ਕਰਦੀ ਚਪੇੜ ਨਾਨਕ ਦੇ ਮੁੱਖ ਉੱਤੇ ਠੋਕ ਦਿੱਤੀ। ਭੈਣ ਨਾਨਕੀ ਦਾ ਇੱਕੋ ਇੱਕ ਵੀਰ ਨਾਨਕ, ਭੈਣ ਨਾਨਕੀ ਦੀਆਂ ਭੁੱਬਾਂ ਨਿਕਲ ਗਈਆਂ। ਕਹਿੰਦੀ, ਬਾਬਲ 20 ਰੁਪਈਆਂ ਦੀ ਕੀ ਗੱਲ ਸੀ, ਮੈਂ ਤੈਨੂੰ 20 ਰੁਪਏ ਦੇ ਦਿੰਦੀ, ਪਰ ਮੇਰੇ ਰੱਬ ਵਰਗੇ ਵੀਰ ਨੂੰ ਨਹੀਂ ਸੀ ਮਾਰਨਾ। ਭੈਣ ਨਾਨਕੀ ਕਹਿਣ ਲੱਗੀ, ਪਿਤਾ ਜੀ ਮੈਂ ਆਪਣੇ ਵੀਰ ਨੂੰ ਸੁਲਤਾਨਪੁਰ ਲੈ ਜਾਣਾ ਚਾਹੁੰਦੀ ਹਾਂ। ਭੈਣ ਨਾਨਕੀ ਸੁਲਤਾਨਪੁਰ ਲੈ ਆਈ, ਭਾਈਆ ਜੈ ਰਾਮ ਜੀ ਦੀ ਸਿਫਾਰਿਸ਼ ਦੇ ਉੱਤੇ ਮੋਦੀ ਖਾਨੇ ਦਾ ਮੋਦੀ ਬਣਾ ਦਿੱਤਾ, ਜਿਹਨੂੰ ਅੱਜ ਕੱਲ੍ਹ ਆਪਾਂ ਰਾਸ਼ਨ ਦਾ ਡੀਪੂ ਕਹਿੰਦੇ ਹਾਂ। ਇੱਕ ਦਿਨ ਅਨਾਜ ਤੋਲਦੇ ਤੋਲਦੇ ਅਕਾਲ ਪੁਰਖ ਨਾਲ ਬਿਰਤੀ ਜੁੜ ਗਈ। ਕਹਿਣ ਲੱਗੇ, ਇੱਕ ਹੈ, ਇੱਕ ਹੈ, ਇੱਕ ਹੈ। ਕਿਸੇ ਨੇ ਕਿਹਾ, ਨਾਨਕ ਜੀ ਧਾਰਨਾ 'ਤੇ 6 ਪੈ ਗਈਆਂ ਨੇ। ਕਹਿਣ ਲੱਗੇ, 7 ਹੈ, 7 ਹੈ, 7 ਹੈ। ਫਿਰ ਕਿਸੇ ਨੇ ਕਿਹਾ, ਨਾਨਕ ਜੀ ਧਾਰਨਾ 'ਤੇ 12 ਪੈ ਗਈਆਂ ਨੇ। ਕਹਿਣ ਲੱਗੇ, 13, 13, 13, ਮੈਂ ਵੀ 13, ਗਾਹਕ ਵੀ 13, ਰਾਸ਼ਨ ਵੀ 13, 13, 13 ਕਰਦੇ ਚਲੇ ਗਏ। ਕਿਸੇ ਨੇ ਆਖਿਆ, ਨਾਨਕ ਜੀ ਉੱਜੜ ਜਾਓਗੇ। ਕਹਿਣ ਲੱਗੇ, ਲੋਕ ਮੇਰਾ ਮੇਰਾ ਆਖਿਆ ਉੱਜੜਦੇ ਨੇ, ਕਦੀ 13 ਆਖਿਆ ਵੀ ਉੱਜੜ ਸਕਦਾ? 13-13 ਕਰਦੇ ਭੁੱਖੇ ਰਜਾ ਦਿੱਤੇ। ਮਹਾਰਾਜ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਜਿਹਨੂੰ ਸਿੱਖ ਵਿਦਵਾਨਾਂ ਨੇ ਬੇਈ ਨਦੀ ਦਾ ਮੋੜ ਦੱਸਿਆ। ਹਜ਼ੂਰ ਅੰਮ੍ਰਿਤ ਵੇਲੇ ਉੱਠਦੇ ਨੇ, ਬੇਈ ਨਦੀ ਵਿੱਚ ਇਸ਼ਨਾਨ ਕਰਦੇ ਨੇ, ਅਕਾਲ ਪੁਰਖ ਦੇ ਨਾਲ ਬਿਰਤੀ ਜੋੜ ਕੇ ਬੈਠ ਜਾਂਦੇ ਨੇ। ਇੱਕ ਦਿਨ ਬੇਈ ਨਦੀ ਵਿੱਚ ਟੁੱਬਾ ਮਾਰਿਆ, ਅਕਾਲ ਪੁਰਖ ਦੀ ਦਰਗਾਹ ਵਿੱਚ ਪਹੁੰਚ ਗਏ, ਸ਼ਬਦ ਉਚਾਰਨ ਕੀਤਾ, ਸੋ ਦਰ ਕਿਹਾ, ਸੋ ਕਰ ਕਿਹਾ, ਜਿੱਤ ਬੈ ਸਰਵ ਸੰਭਾਲੈ। ਉਹ ਦਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਸਾਰਿਆਂ ਦੀ ਰੱਖਿਆ ਕਰਦਾ? ਅਕਾਲ ਪੁਰਖ ਨੇ ਆਖਿਆ, ਨਾਨਕ ਕਿਵੇਂ ਆਉਣਾ ਹੋਇਆ? ਕਹਿਣ ਲੱਗੇ, ਸੰਸਾਰ ਜਲ ਰਿਹਾ ਹੈ, ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰੋ। ਅਕਾਲ ਪੁਰਖ ਨੇ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ। ਅੱਗੋਂ ਨਾਨਕ ਜੀ ਨੇ ਧੰਨਵਾਦ ਕਰਦਿਆਂ ਆਖਿਆ ਸੀ, ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ। ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਿੱਖ ਸਮਾਜ ਦੇ ਵਿੱਚ ਮੂਲ ਮੰਤਰ ਦੇ ਉੱਤੇ ਵੀ ਵਾਦ ਵਿਵਾਦ ਹੈ। ਵੀ ਕੋਈ ਕਹਿੰਦੇ ਨੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਔਰ ਕੁਝ ਸੱਜਣ ਕਹਿੰਦੇ ਨੇ ਨਹੀਂ, ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਹੈ। ਸਾਨੂੰ ਇਹਨਾਂ ਵਿਵਾਦਾਂ ਤੋਂ ਮੁਕਤ ਹੋਣ ਦੀ ਲੋੜ ਹੈ। ਬਾਣੀ ਜਿਤਨੀ ਪੜ੍ਹ ਸਕੋ ਓਨੀ ਚੰਗੀ ਹੈ। ਮੈਂ ਜ਼ਿਕਰ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ 3 ਦਿਨ ਅਲੋਪ ਰਹੇ ਨੇ, ਸਾਰੇ ਸੁਲਤਾਨਪੁਰ ਵਿੱਚ ਰੌਲਾ ਪੈ ਗਿਆ, ਨਾਨਕ ਮੋਦੀ ਡੁੱਬ ਗਏ, ਨਾਨਕ ਮੋਦੀ ਡੁੱਬ ਗਏ, ਨਾਨਕ ਮੋਦੀ ਡੁੱਬ ਗਏ। 3 ਦਿਨਾਂ ਬਾਅਦ ਹਜ਼ੂਰ ਬੇਈ ਨਦੀ ਦੇ ਵਿੱਚੋਂ ਨਿਕਲੇ, ਉਹਨਾਂ ਨੇ ਇੱਕ ਨਾਰਾ ਬੁਲੰਦ ਕੀਤਾ, ਨਾ ਹਮ ਹਿੰਦੂ ਨਾ ਹਮ ਮੁਸਲਮਾਨ। ਗੁਰੂ ਨਾਨਕ ਸਾਹਿਬ ਨੇ ਜਦੋਂ ਨਾਰਾ ਬੁਲੰਦ ਕੀਤਾ, ਸ਼ਹਿਰ ਦਾ ਕਾਜੀ ਆ ਗਿਆ, ਕਹਿੰਦਾ, ਨਾਨਕ ਜੇ ਤੇਰੀਆਂ ਨਜ਼ਰਾਂ ਵਿੱਚ ਹਿੰਦੂ ਮੁਸਲਮਾਨ ਇੱਕ ਨੇ, ਆਓ ਫਿਰ ਮਸੀਤ ਵਿੱਚ ਨਮਾਜ਼ ਪੜ੍ਹੋ। ਕਹਿਣ ਲੱਗੇ, ਮੌਲਵੀ ਸਾਹਿਬ ਨਮਾਜ਼ ਪੜ੍ਹਨੀ ਕੋਈ ਮਾੜੀ ਗੱਲ ਨਹੀਂ, ਚਲੋ ਨਮਾਜ਼ ਪੜ੍ਹ ਲੈਂਦੇ ਹਾਂ। ਨਮਾਜ਼ ਪੜ੍ਹਨ ਵਾਸਤੇ ਮਸੀਤ ਵਿੱਚ ਗਏ, ਸਾਰੇ ਇਲਾਕੇ ਦੇ ਮੋਮਨ ਇਕੱਠੇ ਹੋ ਗਏ, ਸ਼ਹਿਰ ਦਾ ਕਾਜੀ ਆ ਗਿਆ, ਮਜਿਸਟ੍ਰੇਟ ਆ ਗਿਆ। ਜਦੋਂ ਕਹਿੰਦੇ ਨੇ ਨਮਾਜ਼ ਸ਼ੁਰੂ ਹੋਈ, ਕਾਜੀ ਦਾ ਮਨ ਉਡਾਰੀ ਮਾਰ ਗਿਆ, ਸੋਚਣ ਲੱਗਾ, ਰਾਤ ਘੋੜੀ ਸੂਈ ਏ, ਬਛੇਰੀ ਅਜੇ ਬੱਚੀ ਏ, ਕਿਤੇ ਖੂਹ ਦੇ ਵਿੱਚ ਹੀ ਨਾ ਡਿੱਗ ਪਵੇ। ਉੱਧਰ ਨਵਾਬ ਸਾਹਿਬ ਦਾ ਵੀ ਮਨ ਉਡਾਰੀ ਮਾਰ ਗਿਆ, ਸੋਚਣ ਲੱਗੇ, ਕਾਬਲ ਜਾਣਾ ਹੈ, ਘੋੜੇ ਖਰੀਦਣੇ ਨੇ, ਪੈਸਿਆਂ ਦਾ ਇੰਤਜ਼ਾਮ ਕਰਨਾ ਹੈ। ਨਾਨਕ ਸਾਹਿਬ ਤਾੜੀ ਮਾਰ ਕੇ ਹੱਸ ਪਏ। ਕਾਜੀ ਕਹਿਣ ਲੱਗਾ, ਨਾਨਕ ਇਸਲਾਮ ਦਾ ਨਿਰਾਦਰ ਕਰ ਰਹੇ, ਇੱਕ ਤਾਂ ਤੂੰ ਨਮਾਜ਼ ਨਹੀਂ ਪੜ੍ਹੀ। ਨਾਨਕ ਸਾਹਿਬ ਕਹਿਣ ਲੱਗੇ, ਮੌਲਵੀ ਸਾਹਿਬ ਇੱਥੇ ਨਮਾਜ਼ ਪੜ੍ਹੀ ਕਿੰਨੇ? ਕਹਿੰਦੇ, ਮੈਂ ਪੜ੍ਹ ਰਿਹਾ ਸਾਂ। ਕਹਿਣ ਲੱਗੇ, ਖੁਦਾ ਦੇ ਘਰ ਵਿੱਚ ਖੜ੍ਹੇ ਜੇ, ਸੱਚ ਬੋਲੋ, ਖੁਦਾ ਦੀ ਨਮਾਜ਼ ਪੜ੍ਹ ਰਹੇ ਸੀ ਕਿ ਘੋੜੀ ਦੀ ਨਮਾਜ਼ ਪੜ੍ਹ ਰਹੇ ਸੀ? ਕਹਿੰਦੇ, ਸਾਡੇ ਨਵਾਬ ਸਾਹਿਬ ਪੜ੍ਹ ਰਹੇ ਸੀ। ਨਵਾਬ ਸਾਹਿਬ, ਖੁਦਾ ਦੇ ਘਰ ਵਿੱਚ ਖੜ੍ਹੇ ਹੋ, ਸੱਚ ਬੋਲਿਆ ਜੇ, ਕਾਬਲ ਵਿੱਚੋਂ ਘੋੜੇ ਖਰੀਦ ਰਹੇ ਸੀ ਕਿ ਖੁਦਾ ਦੀ ਨਮਾਜ਼ ਪੜ੍ਹ ਰਹੇ ਸੀ? ਜਦੋਂ ਦਿਲ ਦੀਆਂ ਬੁੱਝੀਆਂ ਗਈਆਂ ਤਾਂ ਨਵਾਬ ਨੇ ਕਿਹਾ, ਮੋਮਨੋ, ਬੰਦੇ ਦੀ ਗੱਲ ਜਾਂ ਬੰਦਾ ਜਾਣਦਾ ਹੈ, ਜਾਂ ਉਹ ਖੁਦਾ ਜਾਣਦਾ ਹੈ। ਇਹ ਨਾਨਕ ਖੁਦ ਖੁਦਾ ਹੈ। ਨਾਨਕ ਸਾਹਿਬ ਇੱਕ ਚਬੂਤਰੇ ਦੇ ਉੱਤੇ ਖੜ੍ਹੇ ਹੋ ਕੇ ਸਾਰੇ ਮੂਮਨਾਂ ਨੂੰ ਉਹਨਾਂ ਨੇ ਨਮਾਜ਼ ਅਦਾ ਕਰਨ ਦਾ ਢੰਗ ਦੱਸਿਆ। ਮੈਨੂੰ ਸਾਈਂ ਬੁੱਲੇ ਸ਼ਾਹ ਦਾ ਇੱਕ ਸ਼ੇਰ ਯਾਦ ਆਇਆ, ਇੱਕ ਕਾਫੀ ਯਾਦ ਆਈ ਹੈ। ਸਾਈਂ ਬੁੱਲੇ ਸ਼ਾਹ ਕਹਿੰਦਾ, ਰਾਤੀ ਜਾਗੀ ਭਗਤ ਸਦਾਵੀ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ, ਸਾਰੀ ਰਾਤ ਬਸ ਨਾ ਕਰਦੇ, ਸਵੇਰੇ ਜਾ ਢੇਰਾਂ 'ਤੇ ਸੁੱਤੇ ਤੈਥੋਂ ਉੱਤੇ, ਮਾਲਕ ਦਾ ਦਰ ਮੂਲ ਨਾ ਛੱਡਦੇ, ਭਾਵੇਂ ਸੌ ਸੌ ਪਹਿਵਣ ਜੁੱਤੇ ਤੈਥੋਂ ਉੱਤੇ, ਉੱਠ ਬੁੱਲਿਆ ਤੂੰ ਤਾਂ ਸੁੱਤਾ ਰਹਿ ਗਿਆ, ਉਹਨੇ ਤਾਂ ਬਾਜੀ ਲੈ ਗਿਆ ਕੁੱਤੇ। ਆ ਮੁਸਲਮਾਨ ਲੋਕ ਸਵੇਰੇ ਉੱਠ ਕੇ ਬਾਂਗ ਦਿੰਦੇ ਨੇ ਨਾ, ਅਤੇ ਸਾਈਂ ਬੁੱਲੇ ਸ਼ਾਹ ਕਹਿੰਦਾ, ਸਿਰ ਖਾਧਾ ਇਹਨਾਂ ਸੰਖਾਂ ਬਾਂਗਾਂ, ਸੁਣ ਸੁਣ ਕੇ ਕੰਨ ਪੱਕੇ, ਘਸ ਗਏ ਤਸਬੀਹ ਦੇ ਮਣਕੇ, ਗਿਣ ਗਿਣ ਪੋਟੇ ਥੱਕੇ, ਕਾਸ਼ੀ ਕਾਬਾ ਮਥਰਾ ਮੱਕੇ, ਰੱਜ ਰੱਜ ਖਾਧੇ ਤੱਕੇ, ਉੱਠ ਬੁੱਲਿਆ ਤੂੰ ਤਾਂ ਸੁੱਤਾ ਰਹਿ ਗਿਆ, ਉਹਨੇ ਤਾਂ ਬਾਜੀ ਲੈ ਗਏ ਕੁੱਤੇ। ਸੋ ਸਾਨੂੰ ਅੱਜ ਅਸਲ ਵਿੱਚ ਮਨ ਲਾ ਕੇ ਬਾਣੀ ਪੜ੍ਹਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਐਵੇਂ ਤੋਤੇ ਵਾਂਗੂ ਰਟੀ ਜਾਣਾ ਇਹ ਕੋਈ ਗੱਲ ਨਹੀਂ, ਤੁਹਾਨੂੰ ਬਾਣੀ ਪੜ੍ਹਨ ਲਈ ਇਕਾਗਰ ਚਿੱਤ ਹੋਣਾ ਪਵੇਗਾ। ਮਹਾਰਾਜ ਨੇ ਸਾਨੂੰ ਜਿਵੇਂ ਮੌਲਵੀਆਂ ਨੂੰ ਉਹਨਾਂ ਨੇ ਨਮਾਜ਼ ਅਦਾ ਕਰਨ ਦਾ ਢੰਗ ਦੱਸਿਆ, ਸਾਡੇ ਸਿੱਖਾਂ ਵਾਸਤੇ ਵੀ ਹੁਕਮ ਹੈ ਕਿ ਸਾਨੂੰ ਇੱਕ ਇਕਾਗਰ ਚਿੱਤ ਹੋ ਕੇ ਬਾਣੀ ਪੜ੍ਹਨ ਦੀ ਲੋੜ ਹੈ। ਫਿਰ ਗੁਰੂ ਨਾਨਕ ਸਾਹਿਬ ਨੇ ਆਪਣੇ ਸਫ਼ਰ ਦਾ ਸਾਥੀ ਮਰਦਾਨਾ ਜੀ ਬਣਾਇਆ। ਮੁਸਲਮਾਨ ਇਹ ਚੌਬੜ ਜਾਤ ਦਾ ਮਰਾਸੀ ਸੀ। ਇਹਦੇ ਪਿਤਾ ਦਾ ਨਾਂ ਸੀ ਬਦਰਾ, ਮਾਂ ਦਾ ਨਾਂ ਸੀ ਲੱਖੋ, ਔਰ ਗੁਰੂ ਨਾਨਕ ਸਾਹਿਬ ਦੇ ਨਾਲ 47 ਸਾਲ ਰਿਹਾ। 47 ਸਾਲ ਦੀ ਯਾਰੀ ਅੱਜ ਕੱਲ੍ਹ ਨਹੀਂ ਪੁੱਗਦੀ, ਲੇਕਿਨ 47 ਸਾਲ ਮਹਾਰਾਜ ਦੇ ਨਾਲ ਰਿਹਾ। ਔਰ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੋਂ 10 ਸਾਲ ਵੱਡੇ ਸਨ, ਔਰ ਮਹਾਰਾਜ ਦੇ ਨਾਲ ਇੰਨੇ ਸਫ਼ਰ ਕੀਤਾ, 4 ਉਦਾਸੀਆਂ ਕੀਤੀਆਂ। ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਕੋਈ ਸ਼ਬਦ ਆਉਣਾ, ਉਹਨਾਂ ਨੇ ਕਹਿਣਾ, ਮਰਦਾਨਾ ਜੀ ਰਬਾਬ ਸੁਰ ਕਰੋ, ਸ਼ਬਦ ਆਇਆ। ਮਰਦਾਨਾ ਜੀ ਨੇ ਰਬਾਬ ਸੁਰ ਕਰਨੀ, ਮਹਾਰਾਜ ਨੇ ਸ਼ਬਦ ਉਚਾਰਨ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ 19 ਰਾਗਾਂ ਵਿੱਚ ਬਾਣੀ ਲਿਖੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚ ਬਾਣੀ ਹੈ, ਲੇਕਿਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ 19 ਰਾਗਾਂ ਵਿੱਚ ਬਾਣੀ ਲਿਖੀ ਹੈ। ਔਰ ਮਰਦਾਨਾ ਜੀ ਕਿੱਡੇ ਉੱਚ ਕੋਟੀ ਦੇ ਰਾਗੀ ਸਨ, 19 ਰਾਗਾਂ ਵਿੱਚ ਰਬਾਬ ਜਾ ਕੇ ਕੀਰਤਨ ਕਰਿਆ ਕਰਦੇ ਸੀ। ਇੱਕ ਸ਼ਾਇਰ ਨੇ ਵੀ ਲਿਖਿਆ, ਕਹਿੰਦਾ, ਤਾਰਾਂ ਨੇ ਟੁਣ ਟੁਣ ਕੀਤੀ ਜਾਂ, ਬੇਈ ਵੀ ਪੁੱਠੀ ਵਗ ਤੁਰੀ, ਲੱਗ ਗਈ ਸਮਾਧੀ ਸੂਰਜ ਦੀ, ਕੁਦਰਤ ਵੀ ਨੱਚਣ ਲੱਗ ਪਈ, ਮਸਤੀ ਦਾ ਹੜ ਵਗ ਤੁਰਿਆ, ਉਸ ਵਿੱਚ ਮਰਦਾਨਾ ਤਰਦਾ ਸੀ, ਅਤੇ ਜ਼ਰਰਾ ਜ਼ਰਰਾ ਸ੍ਰਿਸ਼ਟੀ ਦਾ ਪਿਆ ਨਾਨਕ ਨਾਨਕ ਕਰਦਾ ਸੀ। ਜਦੋਂ ਮਰਦਾਨਾ ਜੀ ਨੇ ਰਬਾਬ ਸੁਰ ਕਰਨੀ, ਸਾਰੀ ਸ੍ਰਿਸ਼ਟੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿ ਉੱਠਦੀ ਸੀ। ਮਹਾਰਾਜ ਇਹਨਾਂ ਕੁਦਰਤ ਨਾਲ ਬੜਾ ਪਿਆਰ ਸੀ, ਬਲਿਹਾਰੀ ਕੁਦਰਤ ਵਸਿਆ। ਸੱਚਮੁੱਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਬੜਾ ਅਲੌਕਿਕ ਹੈ। ਉਹਨਾਂ ਨੇ ਵੇਖੋ ਇੱਕ ਸ਼ੇਰ ਯਾਦ ਆਇਆ ਕਿ ਨਸ਼ਾ ਪਿਲਾ ਕਰ ਗਿਰਾਣਾ ਸਭ ਕੋ ਖੂਬ ਆਤਾ ਹੈ, ਮਜ਼ਾ ਤੋਂ ਤਬ ਹੈ ਕਿ ਗਿਰਤੇ ਕੋ ਥਾਂ ਮਿਲੇ ਐਸਾ ਕੀ। ਵੱਡੀਆਂ ਦੀ ਮਦਦ ਤਾਂ ਹਰ ਕੋਈ ਕਰਦਾ, ਸਵਾਦ ਇਸ ਗੱਲ ਦਾ ਜੇ ਗਰੀਬਾਂ ਦੀ ਮਦਦ ਕੀਤੀ ਜਾਵੇ। ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕਿਸੇ ਸ਼ਹਾਈ ਮਹੱਲ ਤੋਂ ਸ਼ੁਰੂ ਨਹੀਂ ਕੀਤਾ, ਇੱਕ ਕੱਖਾਂ ਦੀ ਕੁੱਲੀ ਭਾਈ ਲਾਲੋ ਦੀ ਕੁੱਲੀ ਤੋਂ ਸ਼ੁਰੂ ਕੀਤਾ। ਭਾਈ ਲਾਲੋ ਦੀ ਕੁੱਲੀ ਅੱਗੇ ਆਣ ਕੇ ਨਾਨਕ ਜੀ ਨੇ ਕਿਹਾ ਸੀ, ਭਾਈ ਲਾਲੋ ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ। ਕਹਿਣ ਲੱਗੇ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ, ਆ ਤੈਨੂੰ ਮਨ ਘੜਨਾ ਦੱਸੀਏ। ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਆਏ ਤਾਂ ਉਹ ਜਿਹੜਾ ਇਲਾਕੇ ਦਾ ਹਾਕਮ ਸੀ ਮਲਕ ਭਗਵਾਨ ਦਾਸ, ਉਹਨੇ ਬ੍ਰਹਮ ਪੂਜਨ ਰਚਿਆ, ਲੇਕਿਨ ਉਹਨੇ ਗੁਰੂ ਨਾਨਕ ਸਾਹਿਬ ਨੂੰ ਸੱਦਾ ਦਿੱਤਾ, ਮਹਾਰਾਜ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਭਾਈ ਲਾਲੋ ਕਹਿਣ ਲੱਗਾ, ਮਹਾਰਾਜ ਸਾਬਣ ਮੈਲਿਆਂ ਕੱਪੜਿਆਂ ਵਾਸਤੇ ਹੈ, ਡਾਕਟਰ ਬਿਮਾਰਾਂ ਵਾਸਤੇ ਹੈ, ਜਾਓ ਉਹਦੀ ਹੋਮੀ ਦਾ ਵੀ ਇਲਾਜ ਕਰ ਦਿਓ ਜਾ ਕੇ। ਮਹਾਰਾਜ ਉੱਥੇ ਪਹੁੰਚੇ ਜਿੱਥੇ ਮਲਕ ਭਗਵਾਨ ਦਾਸ ਹੰਕਾਰ ਵਿੱਚ ਬੈਠਾ ਸੜ ਰਿਹਾ ਸੀ। ਉਹਨੇ ਮਹਾਰਾਜ ਨੂੰ ਜੋ ਕੁਝ ਕਿਹਾ, ਉਹ ਇੱਕ ਮੈਨੂੰ ਸ਼ਾਇਰ ਦੀਆਂ 17 ਯਾਦ ਆਈਆਂ ਨੇ, ਕਿਹਾ, ਮਲਕ ਨੇ ਸੁਣੀ ਫਕੀਰ ਬਾਬਾ ਕਿਹੜੀ ਗੱਲ ਦਾ ਰੋਸ ਮਨਾਏ ਹੋਈ, ਨੀਵੀਂ ਜਾਤ ਦੇ ਨਾਲ ਨਾ ਸ਼ੋਈ ਦਾ ਏ ਪਿਆਰ ਉਸਦੇ ਨਾਲ ਕਿਉਂ ਪਾਏ ਹੋਈ, ਸੁੰਦਰ ਛੱਡ ਕੇ ਮਹਿਲ ਅਟਾਰੀਆਂ ਨੂੰ ਡੇਰਾ ਕੱਖਾਂ ਦੀ ਕੁੱਲੀ ਵਿੱਚ ਲਾਏ ਹੋਈ, ਕਿੱਲੀ ਘੜਦਾ ਅਤੇ ਠੋਕਦਾ ਮੰਜਿਆਂ ਨੂੰ, ਖਾਣਾ ਉਸ ਦਾ ਖਾਵਣਾ ਚਾਹੇ ਹੋਈ, ਉੱਚੇ ਨੀਵੀਂ ਦਾ ਅਜੇ ਨਹੀਂ ਪਤਾ ਤੈਨੂੰ, ਬੁਰੇ ਭਰੇ ਦੀ ਕੋਈ ਨਹੀਂ ਪਛਾਣ ਬਾਬਾ, ਉਹ ਖਾਣਾ ਸ਼ੂਦਰਾਂ ਦੇ ਘਰਦਾ ਪਿਆ ਖਾਵੇਂ, ਮੈਨੂੰ ਜਾਪਦਾ ਅਜੇ ਅਣਜਾਣ ਬਾਬਾ, ਜਿਨ੍ਹਾਂ ਚੁੱਲ੍ਹਿਆਂ ਵਿੱਚ ਦੇਸੀ ਘਿਓ ਬਲਿਆ, ਨਸ਼ਾ ਆਮ ਦਾ ਉੱਥੋਂ ਸਰੂਰੀਆਂ ਦਾ, ਜੇਕਰ ਨਹੀਂ ਯਕੀਨ ਤਾਂ ਵੇਖ ਅਖੀ, ਠੰਡਾ ਸੇਕ ਨਾ ਹੋਇਆ ਤੰਦੂਰੀਆਂ ਦਾ, ਰੋਟੀ ਬਾਜਰੇ ਦੀ ਤੈਨੂੰ ਭੁੱਲ ਜਾਵੇ, ਜਰਾ ਵੇਖ ਸਵਾਦ ਤੂੰ ਪੂਰੀਆਂ ਦਾ, ਕੀਤੀ ਮੈਲ ਮਿਲਾਵਟ ਨਾ ਜਰਾ ਜਿੰਨੀ, ਖਾਲਸ ਘਿਓ ਲਾਇਆ ਮੱਝਾਂ ਪੂਰੀਆਂ ਦਾ, ਹੁਕਮ ਮੇਰੇ ਨੂੰ ਮੰਨਿਆ ਸ਼ਹਿਰ ਸਾਰੇ, ਜੈ ਜੈਕਾਰ ਮੇਰਾ ਧੰਨ ਧੰਨ ਹੋਇਆ, ਮੇਰੇ ਇਸ ਪ੍ਰਤਾਪ ਨੂੰ ਵੇਖ ਕੇ ਅਤੇ ਬੰਸੀ ਵਾਲਾ ਭਗਵਾਨ ਪ੍ਰਸੰਨ ਹੋਇਆ। ਚੋਜੀ ਹੱਸੇ ਅਤੇ ਹੱਸ ਕੇ ਕਹਿਣ ਲੱਗੇ, ਉਹ ਐਵੇਂ ਧੋਖੇ ਚ ਰਿਹਾ ਏ, ਖਿੱਲ ਭਾਗੋ, ਤਲੀਆਂ ਹੋਈਆਂ ਪੂਰੀਆਂ ਦੱਸਣਾ ਏ, ਤਲੇ ਹੋਏ ਗਰੀਬਾਂ ਦੇ ਦਿਲ ਭਾਗੋ, ਰੋਟੀ ਬਾਜਰੇ ਦੀ ਚੰਗੀ ਲੱਗਦੀ ਏ, ਭਾਵੇਂ ਸਾਗ ਨੇ ਵਿੱਚ ਨਹੀਂ ਲੂਣ ਭਾਗੋ, ਚਿੱਟੀ ਨੇਕ ਕਮਾਈ ਹੈ ਦੁੱਧ ਵਰਗੀ, ਤੇਰੀਆਂ ਪੂਰੀਆਂ 'ਚ ਦਿਸਦਾ ਖੂਨ ਭਾਗੋ। ਜਦੋਂ ਮਹਾਰਾਜ ਨੇ ਆਹ ਗੱਲ ਕਹੀ ਨਾ, ਕਹਿੰਦਾ ਜੀ ਫਿਰ ਕਰਕੇ ਦਿਖਾਓ। ਮਹਾਰਾਜ ਨੇ ਭਰੇ ਸਮਾਜ ਵਿੱਚ ਨੇਕੀ ਔਰ ਬਦੀ ਦਾ, ਸੱਚ ਔਰ ਝੂਠ ਦਾ ਭਰੇ ਸਮਾਜ ਵਿੱਚ ਨਿਤਾਰਾ ਕਰ ਦਿੱਤਾ, ਔਰ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਨੂੰ ਸਿੱਖੀ ਦਾ ਪਹਿਲਾ ਪ੍ਰਚਾਰਕ ਬਣਾਇਆ। ਭਾਈ ਲਾਲੋ, ਸਿੱਖੀ ਦਾ ਪ੍ਰਚਾਰ ਕਰੀ ਚੱਲ, ਫਿਰ ਕਦੀ ਚੱਲ ਕੇ ਆਵਾਂਗੇ। ਅਤੇ ਜਦੋਂ ਅਹਿਮਦਾਬਾਦ ਉੱਤੇ ਬਾਬਰ ਨੇ ਹਮਲਾ ਕੀਤਾ, ਉਸ ਵੇਲੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ। ਮਹਾਰਾਜ ਨੇ ਸਾਰੇ ਅਹਿਮਦਾਬਾਦ ਵਿੱਚ ਹੋਕਾ ਫਰਾ ਦਿੱਤਾ ਸੀ ਕਿ ਨਾ ਬਾਬਰ ਚੜ੍ਹ ਕੇ ਆ ਰਿਹਾ, ਜੇ ਬਚ ਜਾਓ ਜਿਹਨੇ ਬਚਣਾ। ਲੇਕਿਨ ਕਿਸੇ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਨਾ ਮੰਨੀ, ਫਿਰ ਬਾਬਰ ਚੜ੍ਹ ਕੇ ਆ ਗਿਆ, ਉਹਨੇ ਅਹਿਮਦਾਬਾਦ ਢਹਿ ਢੇਰੀ ਕਰ ਦਿੱਤਾ, ਲੋਕਾਂ ਦੇ ਘਰਾਂ ਦੇ ਵਿੱਚ ਦੱਬੀਆਂ ਹੋਈਆਂ ਦੌਲਤਾਂ ਕਢਾ ਲਈਆਂ, ਗੁਰੂ ਨਾਨਕ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੁਰੂ ਨਾਨਕ ਸਾਹਿਬ ਪਹਿਲੇ ਮਰਦ ਸੀ ਜਿਨ੍ਹਾਂ ਨੇ ਉੱਚੀ ਆਵਾਜ਼ ਦੇ ਨਾਲ ਕਿਹਾ ਸੀ, ਬਾਬਰ ਜਾਬਰ, ਬਾਬਰ ਜਾਬਰ, ਬਾਬਰ ਜਾਬਰ। ਮਹਾਰਾਜ ਨੇ ਬਾਬਰ ਦੀਆਂ ਚੱਕੀਆਂ ਵੀ ਪੀਸੀਆਂ, ਲੇਕਿਨ ਜਦੋਂ ਬਾਬੇ ਨਾਨਕ ਦੀ ਤੀਰ ਬਾਬਰ ਦੀਆਂ ਅੱਖਾਂ ਵਿੱਚ ਵੱਜੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਬਾਬਰ ਦਾ ਤਾਜ ਝੁੱਕ ਗਿਆ। ਕਹਿਣ ਲੱਗਾ, ਮਹਾਰਾਜ ਹਿੰਦੁਸਤਾਨ ਦੀ ਬਾਦਸ਼ਾਹੀ ਬਖਸ਼ੋ। ਮਹਾਰਾਜ ਨੇ ਕਿਹਾ ਕਿ ਬਾਦਸ਼ਾਹੀ ਤਾਂ ਮਿਲ ਜਾਏਗੀ, ਰਹੇਗੀ ਉਨ੍ਹਾਂ ਚਿਰ ਜਦੋਂ ਤੱਕ ਤੇਰੀ ਔਲਾਦ ਜਨਤਾ ਦੇ ਨਾਲ ਇਨਸਾਫ਼ ਕਰਦੀ ਰਹੇਗੀ। ਇੱਥੇ ਹੀ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ, ਖੁਰਾਸਾਨ ਖੁਸ਼ਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੀ ਤੈਂ ਕੀ ਦਰਦਨਾਇਆ। ਬਾਬਰ ਦੇ ਜ਼ੁਲਮਾਂ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਦਰਵਾਜ਼ਾ ਹੜਕਾਉਣ ਲਈ ਮਜਬੂਰ ਹੋ ਗਏ ਸੀ, ਏਤੀ ਮਾਰ ਪਈ ਕੁਰਲਾਣੀ ਤੈਂ ਕੀ ਦਰਦਨਾ ਆਇਆ। ਸੋ ਅੱਜ ਗੁਰੂ ਨਾਨਕ ਸਾਹਿਬ ਨੇ ਘਰ ਘਰ ਜਾ ਕੇ ਇੱਕ ਸੰਦੇਸ਼ ਦਿੱਤਾ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਇਸੇ ਲਈ ਗੁਰੂ ਅਰਜਨ ਸਾਹਿਬ ਨੇ ਆਪਣੀ ਕਲਮ ਨਾਲ ਲਿਖਿਆ ਸੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ। ਉਹਨਾਂ ਨੇ 49,000 ਮੀਲ ਲੰਮਾ ਸਫ਼ਰ ਤੈਅ ਕੀਤਾ, ਘਰ ਘਰ ਜਾ ਕੇ ਇੱਕ ਉਪਦੇਸ਼ ਦਿੱਤਾ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਇਤਿਹਾਸ ਬੜਾ ਅਲੌਕਿਕ ਹੈ, ਲੇਕਿਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਅੱਜ ਦੁਨੀਆ ਦੇ ਹਰ ਕੋਨੇ ਵਿੱਚ ਉਹਨਾਂ ਦਾ ਆਗਮ ਦਿਵਸ ਮਨਾਇਆ ਜਾ ਰਿਹਾ। ਮੈਂ ਆਪਣੇ ਵੱਲੋਂ, ਹਰਮਨ ਰੇਡੀਓ ਵੱਲੋਂ ਸਾਰੇ ਸਰੋਤਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਆਗਮ ਪੁਰਬ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ। ਕੋਈ ਵਿਚਾਰਾਂ ਕਰਦਿਆਂ ਗਲਤੀ ਕਰ ਗਿਆ ਹੋਵਾਂ, ਖਿਮਾ ਚਾਹਵਾਂਗਾ। ਸਾਰੀਆਂ ਸਰੋਤਿਆਂ ਨੂੰ ਇੱਕ ਵਾਰ ਫੇਰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਆਗਮ ਪੁਰਬ ਦੀ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।